الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم سبح لله ما في السماوات والأرض وهو العزيز الحكيم صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا آمین یا رب العالمین. اس سورہ الحدید تو 10 سورتاں نے جڑیاں مدنی نے اور یہ نازل ہوئیاں 6 تو لے کے تے 8 ہجری تائیں سوائے سورہ حشر دے جو 3 ہجری چ نازل ہوئی. یہ تعداد دے لحاظ نال سب تو وڈا مجموعہ ہے مدنی سورتاں دا. انہاں ساریاں سورتاں وچ اصل خطاب مسلماناں نال ہے، امت مسلمان، اور انہاں دے وچ مضمون او نے کہ جڑیاں پہلاں وڈیاں وڈیاں سورتاں چ آئے نے انہاں دے خلاصے کڈ کے تے تذکیر دا سامان ہے، یاد دہانی. چونکہ 6 ہجری تو بعد، 16 حدیبیہ تو بعد مسلماناں دی تعداد ودھ گئی سی، تے پھر اوسطن ایمان دے جذبات جڑے انہاں چ کمی آئی، تے گویا یہ دوبارہ انہاں نوں یاد دہانی کرائی جا رہی ہے کہ دیکھو تقاضا کیا ایمان دا. اس لحاظ نہ دیکھا جائے تے اج دی امت مسلمان دے واسطے سب تو زیادہ اہم صورتاں نے کہ ساڈی کیفیت وچ واقعی او چیزاں ہیں جنہاں دی طرف انہاں صورتاں وچ یاد دہانی کرائی گئی. خطاب ہے اہل ایمان نال، اور اہل ایمان دے وچ وہ ضعف ایمان والے بھی شامل نے تے منافقین بھی شامل سن، کیوں وہ بھی مومن ہی منے جاندے سن. اس کر کے قرآن مجید جدو انہاں نو بھی خطاب کردا ہے تے یا ایھا الذین آمنو دے سیگے نال کردا ہے. خطاب جڑا عام مومناں نال ہوندا ہے، لیکن پتہ ہوندا ہے کہ کنہاں نو اصل تنبیہ کیتی جا رہی ہے، کنہاں دے نال گل کیتی جا رہی ہے. تے اس لحاظ دے نال انہاں صورتاں وچ جو کچھ بھی بیان ہویا وہ اج سمجھنا چاہیدا سانو کہ ساڈے واسطے نازل ہویا اور ساڈی تذکیر واسطے ہے، اور او دے ذریعے اپنا جائزہ لینا چاہیدا کہ ساڈا کی حال ہے. فرمایا سبح للہ ما فی السماوات والارض، تسبیح بیان کر دی رہی ہے اللہ ہی دی جو کچھ بھی آسمانہ چیتے زمین چے. وہو العزیز الحکیم، اور وہ اللہ زبردست ہے حکمت والا. یہ کہنا دساں سورتاں چوں 5 سورتاں نے جڑیاں تسبیح نال شروع ہو رہی ہیں، اور 3 دفعہ ماضی دا سیگا آیا تے 3 دفعہ مضارع دا. اللہ تعالیٰ دی تسبیح زبانی طور تے بھی ہر شے کر رہی ہے، کیونکہ قرآن مجید وچ دسیا گیا کہ حضرت داؤد علیہ السلام جدو اللہ تعالیٰ دی حمد دے ترانے گاندے سن صبح اٹھ کے تے پچھلے ٹائم، تے پرندے تے پہاڑ بھی انہاں دے نال شامل ہو جاندے سن. معلوم ہویا کہ ہر چیز نو اللہ تعالیٰ نے کوئی نہ کوئی زبان دیتی ہوئی ہے جس تو اللہ دی حمد اور اللہ دی تسبیح جڑی ہے وہ گاندی ہے، او دا شکر ادا کر دی. اور زبان حال تو بھی یہ پوری کائنات جڑی ہے وہ اللہ دے سبحان ہون دے اتے گواہ ہے، کیونکہ قرآن مجید کہندا ہے کہ اس کائنات دے اتے نظر دوڑاؤ، ادے تانو کوئی بھی کجی نظر نہیں آئے گی، کوئی رکھنا نظر نہیں آئے گا. تو اگر یہ بہترین تخلیق ہے، اللہ تعالی دی مکمل تخلیق ہے، تو اصل تسبیح تے او دی ہے جنہیں پیدا کیتا، جنہیں انو بنایا ہے. تے ہے کہ ہر وجود جڑا وہ اپنے حال تو بھی اللہ تعالی دی تسبیح جڑا ہے وہ کر رہا ہے، اپنے وجود تو بھی گواہی دے رہا کہ میرا بناون والا جڑا ہے وہ کامل ہے، وہ دیاں ساریاں صفتاں جڑیاں نے وہ کامل نے، او دا علم بھی کامل ہے، او دی حکمت بھی کامل ہے، او دی قدرت بھی کامل ہے، اور او دا اختیار بھی کامل ہے. یہ ہے جڑی تسبیح اس پوری کائنات دے وچ ہر چیز جڑی ہے وہ اپنے وجود تو بھی کر رہی ہے اور اپنی زبان تو بھی اس چیز نو من رہی ہے. وہو العزیز الحکیم، اور اللہ تعالی زبردست ہے حکمت والا، اودا اختیار کامل ہے. یہ تانوں پتا ہے کہ جہدے کول بھی اختیار پورا ہووے ਉਹਦੇ ਤੇ ਫਿਰ ਕਮੀ ਆਉਣ ਦੀ ਕਜੀ ਆਉਣ ਦਾ ਇਹਤਮਾਲ ਹੁੰਦਾ ਹੈ ਦੁਨੀਆਂ ਦੇ ਵਿਚ। ਇਸੇ ਹੀ ਕਰਕੇ ਜਦੋਂ ਵੀ ਕਿਸੇ ਮੁਮਲਕਤ ਦਾ ਦਸਤੂਰ ਬਣਾਇਆ ਜਾਂਦਾ ਤਾਂ ਉਹਦੇ ਚ ਇਖਤਿਆਰਾਂ ਦੇ ਨਾਲ ਕੁਛ ਉਹਦੇ ਤੇ ਪਾਬੰਦੀਆਂ ਵੀ ਲਾਈਆਂ ਜਾਂਦੀਆਂ ਕਿ ਗਲਤ ਇਖਤਿਆਰ ਇਸਤੇਮਾਲ ਨਾ ਹੋਵੇ। ਲੇਕਿਨ ਅੱਲਾਹ ਦੀ ਜ਼ਾਤ ਅਲ ਅਜ਼ੀਜ਼ ਵੀ ਹੈ, ਕਾਮਲ ਇਖਤਿਆਰ ਵਾਲੀ, ਲੇਕਿਨ ਉਹ ਅਲ ਹਕੀਮ ਵੀ ਹੈ। ਉੱਥੇ ਕਿਸੇ ਵੀ ਬਹਿਕਣ ਦੀ ਉਹਦੇ ਵਿਚ ਕੋਈ ਕਜੀ ਦੀ ਜ਼ਰੂਰਤ ਜਿਹੜੀ ਹੈ ਕਦੀ ਵੀ ਨੌਬਤ ਨਹੀਂ ਆ ਸਕਦੀ, ਕਿਉਂਕਿ ਉਹ ਅਲ ਹਕੀਮ ਹੈ। ਅੱਲਾਹ ਤਾਲਾ ਦੀਆਂ ਸਾਰੀਆਂ ਸਿਫਤਾਂ ਬਯਕ ਵਕਤ ਅੱਲਾਹ ਤਾਲਾ ਦੇ ਮੌਜੂਦ ਨੇ। ਇਸ ਕਰਕੇ ਫਰਮਾਇਆ ਉਹ ਅਲ ਅਜ਼ੀਜ਼ ਹੈ, ਉਹਦਾ ਇਖਤਿਆਰ ਵੀ ਕਾਮਲ ਹੈ, ਉਹਦੇ ਤੇ ਕੋਈ ਪਾਬੰਦੀ ਨਹੀਂ, ਲੇਕਿਨ ਉਹ ਅਲ ਹਕੀਮ ਵੀ ਹੈ, ਉਹਦੀ ਹਿਕਮਤ ਵੀ ਕਾਰ ਫਰਮਾ ਹੈ। ਲਹੂ ਮੁਲਕ ਸਮਾਵਾਤ ਵਲ ਲਸ, ਉਸੇ ਹੀ ਦੀ ਮਲਕੀਅਤ ਹੈ ਜੋ ਕੁਛ ਵੀ ਆਸਮਾਨਾਂ ਔਰ ਜ਼ਮੀਨ ਤੇ, ਉਸੇ ਦੀ ਬਾਦਸ਼ਾਹਤ ਹੈ। ਉਹਨੇ ਸਿਰਫ ਪੈਦਾ ਹੀ ਨਹੀਂ ਕੀਤਾ, ਇਸ ਵੇਲੇ ਵੀ ਬਾਦਸ਼ਾਹ ਉਹੀ ਹੈ। ਯੁਹੀ ਅਮੀਤ, ਉਹੀ ਹੈ ਜਿਹੜਾ ਹਰ ਚੀਜ਼ ਨੂੰ ਜ਼ਿੰਦਗੀ ਦੇ ਰਿਹਾ, ਔਰ ਉਹੀ ਹੈ ਜਿਹੜਾ ਮੌਤ ਤਾਰੀ ਕਰ ਰਿਹਾ। ਇੱਥੇ ਕੋਈ ਚੀਜ਼ ਆਪਣੇ ਆਪ ਨਹੀਂ ਹੋ ਰਹੀ। ਵਹਵਾਲਾ ਕੁੱਲ ਸ਼ਈਅਨ ਕਦੀਰ, ਔਰ ਉਹ ਹਰ ਚੀਜ਼ ਦੇ ਉੱਤੇ ਕੁਦਰਤ ਰੱਖਦਾ ਹੈ, ਹਰ ਚੀਜ਼ ਕਰ ਗੁਜ਼ਰਨ ਵਾਲਾ ਹੈ, ਉਹਦਾ ਇਖਤਿਆਰ ਕਾਮਲ ਹੈ। ਇਹ ਹੈ ਜਿਹੜੀ ਚੀਜ਼ ਜਦੋਂ ਤਾਂ ਨਾ ਮੰਨੀ ਜਾਏ ਤੇ ਫਿਰ ਅੱਲਾਹ ਤਾਲਾ ਦੀ ਜ਼ਰੂਰਤ ਨਹੀਂ ਪੈਂਦੀ। ਅਗਰ ਇਹੀ ਸਮਝਿਆ ਜਾਏ ਕਿ ਕਾਇਨਾਤ ਉਹਨੇ ਪੈਦਾ ਕਰ ਦਿੱਤੀ ਆ, ਕੁਛ ਅਸੂਲ ਇਹਦੇ ਵਿੱਚ ਸੈੱਟ ਕਰ ਦਿੱਤੇ ਆ, ਉਹਨਾਂ ਤੇ ਸਾਰੀ ਚੱਲ ਰਹੀ ਹੈ, ਤੇ ਫਿਰ ਅੱਲਾਹ ਦੀ ਜ਼ਰੂਰਤ ਨਹੀਂ ਪੈਂਦੀ। ਅੱਲਾਹ ਦੀ ਜ਼ਰੂਰਤ ਤਾਂ ਹੀ ਪੈਂਦੀ ਆ ਉਹਨੂੰ ਪੁਕਾਰਨ ਦੀ ਤੇ ਉਹਦੇ ਕੋਲੋਂ ਮੰਗਣ ਦੀ, ਕਿ ਅਗਰ ਇਹ ਯਕੀਨ ਹੋਵੇ ਕਿ ਅਲਾ ਕੁੱਲ ਸ਼ਈਅਨ ਕਦੀਰ, ਉਹ ਹਰ ਚੀਜ਼ ਤੇ ਕੁਦਰਤ ਰੱਖਦਾ, ਉਹ ਮੇਰੀ ਬਿਗੜੀ ਬਣਾ ਸਕਦਾ ਔਰ ਮੈਨੂੰ ਅਤਾ ਕਰ ਸਕਦਾ, ਤੇ ਤਾਂ ਹੀ ਉਹਦੇ ਦੁਆ ਕਰਨ ਦੀ ਨੌਬਤ ਆਉਂਦੀ ਹੈ। ਔਰ ਇਹੀ ਹੈ ਅਸਲ ਅੱਲਾਹ ਤਾਲਾ ਦਾ ਮੰਨਣਾ, ਉਹਦੇ ਅਸਮਾਏ ਹੁਸਨਾ ਔਰ ਸਿਫਾਤ ਦੇ ਨਾਲ ਹੀ ਮੰਨਣਾ ਅਸਲ ਮੰਨਣਾ ਹੈ। ਤੇ ਇਸ ਪਹਿਲੇ ਰਕੂ ਦੇ ਵਿੱਚ ਅੱਲਾਹ ਤਾਲਾ ਦੀਆਂ ਉਹ ਸਿਫਤਾਂ ਬਿਆਨ ਕੀਤੀਆਂ ਗਈਆਂ ਨੇ ਤਾਂ ਕਿ ਇਨਸਾਨ ਨੂੰ ਯਕੀਨ ਆ ਜਾਏ ਉਹਦੀ ਕੁਦਰਤ ਤੇ ਵੀ, ਉਹਦੇ ਇਲਮ ਤੇ ਵੀ, ਉਹਦੇ ਇਖਤਿਆਰ ਤੇ ਵੀ। ਹੁਵਲ ਅਵਲ ਵਲ ਆਖਿਰ, ਉਹੀ ਹੈ ਪਹਿਲਾ ਔਰ ਉਹੀ ਹੈ ਆਖਰੀ। ਵਲ ਜ਼ਾਹਿਰ ਵਲ ਬਾਤਿਨ, ਉਹੀ ਹੈ ਜ਼ਾਹਿਰ ਤੇ ਉਹੀ ਹੈ ਬਾਤਿਨ। ਵਾਹ ਵਾ ਬੇ ਕੁੱਲ ਸ਼ਈਅਨ ਅਲੀਮ, ਔਰ ਉਹ ਹਰ ਚੀਜ਼ ਦਾ ਇਲਮ ਰੱਖਦਾ ਹੈ। ਇਹ ਅੱਲਾਹ ਤਾਲਾ ਦੀਆਂ ਸਿਫਾਤ ਕੁਰਾਨ ਮਜੀਦ ਜਿੱਥੇ ਵੀ ਆਉਂਦੀਆਂ ਨੇ ਤੇ ਵਾਹ ਅਤਫ ਤੋਂ ਬਗੈਰ ਆਉਂਦੀਆਂ ਨੇ, ਲੇਕਿਨ ਇੱਥੇ ਇਹ ਸਿਫਤਾਂ ਜਿਹੜੀਆਂ ਨੇ ਵਾਹ ਦੇ ਨਾਲ ਆਈਆਂ ਨੇ, ਕਿਉਂ ਉਹ ਸਭ ਤੋਂ ਪਹਿਲਾਂ ਉਹੀ ਹੈ। ਪੂਰੀ ਕਾਇਨਾਤ ਹਾਦਿਸ ਹੈ, ਇਹ ਅੱਲਾਹ ਨੇ ਵਜੂਦ ਚ ਲਿਆਂਦੀ ਹੈ। ਪਹਿਲਾਂ ਸਿਰਫ ਅੱਲਾਹ ਹੀ ਦੀ ਜ਼ਾਤ ਸੀ, ਔਰ ਇਹ ਸਾਰੀ ਫਨਾਹ ਹੋਣ ਵਾਲੀ ਆ, ਫਿਰ ਵੀ ਅੱਲਾਹ ਹੀ ਦੀ ਜ਼ਾਤ ਬਾਕੀ ਰਹਿਣ ਵਾਲੀ, ਔਰ ਉਹੀ ਹੈ ਜਿਹੜਾ ਗਾਲਿਬ ਹੈ। ਔਰ ਇਸ ਕਾਇਨਾਤ ਦੇ ਵਿੱਚ ਨਮਾਇਆਂ ਤਰੀਨ ਆਪਣੀਆਂ ਨਿਸ਼ਾਨੀਆਂ ਦੇ ਜ਼ਰੀਏ ਉਹੀ ਹੈ, ਔਰ ਉਹੀ ਹੈ ਜਿਹੜਾ ਬਾਤਿਨ ਹੈ, ਉਹੀ ਹੈ ਜਿਹੜਾ ਇਸ ਦੇ ਪੂਰੇ ਇਖਤਿਆਰ ਨੂੰ ਰੱਖਦਾ ਹੈ, ਜਿਹਦੇ ਬਾਰੇ ਚ ਫਰਮਾਇਆ ਗਿਆ ਕਿ ਉਹ ਗਾਲਿਬ ਹੈ, ਉਹ ਜ਼ਾਹਿਰ ਹੈ, ਲੈਸਾ ਫੋਕਹੂ ਸ਼ੈਨ, ਔਰ ਉਹ ਬਾਤਿਨ ਹੈ, ਲੈਸਾ ਦੂਨਹੂ ਸ਼ੈਨ। ਵਾਹਵਾ ਬੇਕੁੱਲ ਸ਼ਈਅਨ ਅਲੀਮ, ਇਸ ਕਰਕੇ ਉਹ ਹਰ ਚੀਜ਼ ਦਾ ਇਲਮ ਰੱਖਦਾ ਹੈ, ਕੋਈ ਚੀਜ਼ ਵੀ ਉਸ ਤੋਂ ਛੁਪੀ ਹੋਈ ਨਹੀਂ। ਹੁਵੱਲਜ਼ੀ ਖਲਕਸ ਸਮਾਵਾਤ ਵਲ ਲਰਜ਼ਾ ਫੀ ਸਿੱਤਤ ਅਯਾਮਿਨ, ਉਹੀ ਹੈ ਜਿਹਨੇ ਪੈਦਾ ਕੀਤਾ ਆਸਮਾਨਾਂ ਔਰ ਜ਼ਮੀਨਾਂ ਨੂੰ ਛੇ ਦਿਨਾਂ ਚ। ਸੁਮਸਤਵਾ ਅਲ ਅਰਸ਼, ਫਿਰ ਉਹ ਬਰਾਜਮਾਨ ਹੈ ਤਖ਼ਤ ਤੇ। ਯਲਮ ਮਾ ਯਲਜੁ ਫਿਲ ਲਰਜ਼ ਵ ਮਾ ਯਖਰਜੁ ਮਿਨਹਾ, ਉਹ ਜਾਣਦਾ ਹੈ ਜੋ ਕੁਛ ਵੀ ਇਸ ਜ਼ਮੀਨ ਵਿਚ ਦਾਖਲ ਹੁੰਦਾ ਹੈ। ਵ ਮਾ ਯਖਰਜੁ ਮਿਨਹਾ, ਔਰ ਜੋ ਉਹਦੇ ਤੋਂ ਨਿਕਲਦਾ ਹੈ, ਕੋਈ ਪਾਣੀ ਦਾ ਕਤਰਾ ਜਾਂਦਾ ਹੈ, ਕੋਈ ਬੀਜ ਜਾਂਦਾ ਹੈ, ਕੋਈ ਚੀਜ਼ ਜ਼ਮੀਨ ਵਿਚ ਦਾਖਲ ਹੁੰਦੀ ਤਾਂ ਉਹਦੇ ਇਲਮ ਚ, ਔਰ ਉਥੋਂ ਫਿਰ ਨਿਕਲਦਾ ਕੀ ਏ, ਉਹਨੂੰ ਵੀ ਜਾਣਦਾ। ਵਮਾ ਯੰਜ਼ਿਲੁ ਮਿਨ ਅਸਮਾਏ ਵਮਾ ਯਰਜੁ ਫੀਹਾ, ਔਰ ਉਹ ਜਾਣਦਾ ਹੈ ਆਸਮਾਨ ਤੋਂ ਕੀ ਨਾਜ਼ਿਲ ਹੁੰਦਾ ਹੈ ਤੇ ਆਸਮਾਨ ਵਿਚ ਕੀ ਚੜ੍ਹਦਾ। ਵਾਹਵਾ ਮਾਕੁਮ ਐ ਨਮਾ ਕੁਨ ਤੁਮ, ਔਰ ਉਹ ਤੇ ਤੁਹਾਡੇ ਨਾਲ ਹੈ ਜਿੱਥੇ ਕਿਤੇ ਤੁਸੀਂ ਹੋ। ਵੱਲਾਹ ਬਿਮਾ ਤਾਮਲੂ ਨਾ ਬਸੀਰ, ਇਸ ਕਰਕੇ ਅੱਲਾਹ ਤਾਲਾ ਖੂਬ ਦੇਖ ਰਿਹਾ ਹੈ ਉਹਨੂੰ ਜੋ ਤੁਸੀਂ ਕਰ ਰਹੇ ਹੋ। ਇਹ ਹੈ ਜਿਹੜਾ ਅੱਲਾਹ ਤਾਲਾ ਦਾ ਤਸੱਵਰ ਇਨਸਾਨ ਦੇ ਸਾਹਮਣੇ ਰਹੇ ਕਿ ਵਾਕਈ ਮੇਰਾ ਮਾਲਕ ਮੈਨੂੰ ਵੇਖ ਰਿਹਾ ਹੈ, ਮੇਰਾ ਹਰ ਅਮਲ ਉਹਦੇ ਸਾਹਮਣੇ ਹੈ, ਤੇ ਫਿਰ ਇਨਸਾਨ ਜਿਹੜਾ ਉਹ ਜ਼ਿੰਦਗੀ ਬੜੀ ਇਹਤਿਆਤ ਨਾਲ ਗੁਜ਼ਾਰਦਾ ਕਿ ਮੈਂ ਮਾਲਕ ਦੀਆਂ ਨਜ਼ਰਾਂ ਚ ਹਾਂ, ਉਹ ਮੈਨੂੰ ਦੇਖ ਰਿਹਾ। ਇਸੇ ਕਰਕੇ ਤਸੱਵਰ ਦਿੱਤਾ ਜਾਂਦਾ ਹੈ ਕਿ ਤਾਂ ਕਿ ਇਨਸਾਨ ਜੋ ਵੀ ਅਮਲ ਕਰੇ ਉਹ ਸਿਰਫ ਆਪਣੇ ਅੱਲਾਹ ਦੀ ਰਜ਼ਾ ਲਈ ਕਰੇ, ਉਹਦੇ ਵਿੱਚ ਕੋਈ ਦਿਖਾਵਾ ਨਾ ਆਵੇ, ਉਹ ਤਾਂ ਹੀ ਹੋ ਸਕਦਾ ਜਦੋਂ ਅੱਲਾਹ ਤਾਲਾ ਦਾ ਇਹ ਸਿਫਤ ਜਿਹੜੀ ਹੈ ਉਹ ਇਨਸਾਨ ਦੇ ਸਾਹਮਣੇ ਰਹਿ ਕੇ ਅੱਲਾਹ ਮੈਨੂੰ ਵੇਖ ਰਿਹਾ ਮੈਂ ਉਹਦੇ ਸਾਹਮਣੇ, ਕਿਉਂਕਿ ਇਹ ਤਸੱਵਰ ਜਦੋਂ ਇਨਸਾਨ ਦੇ ਵਿੱਚ ਪੈਦਾ ਹੁੰਦਾ ਤੇ ਫਿਰ ਉਹ ਮੁਖਲਿਸ ਹੋ ਕੇ ਜਿਹੜਾ ਹੈ ਅੱਲਾਹ ਦੀ ਬੰਦਗੀ ਕਰਦਾ, ਫਿਰ ਉਹਦੇ ਚ ਰਿਆਕਾਰੀ ਨਹੀਂ ਆਉਂਦੀ, ਕਿਉਂਕਿ ਤਸੱਵਰ ਜਿਹੜਾ ਇਨਸਾਨ ਨੂੰ ਮਜਬੂਰ ਕਰ ਦਿੰਦਾ ਅੱਲਾਹ ਤਾਲਾ ਦੇ ਵਾਸਤੇ ਇਖਲਾਸ ਲਈ। ਫਰਮਾਇਆ ਵੱਲਾਹ ਬੇਮਾ ਤਾਮਲੂਨਾ ਬਸੀਰ, ਅੱਲਾਹ ਤਾਲਾ ਜੋ ਵੀ ਤੁਸੀਂ ਕਰ ਰਹੇ ਉਹਨੂੰ ਦੇਖ ਰਿਹਾ। ਔਰ ਇਹਦੇ ਅੰਦਰ ਧਮਕੀ ਵੀ ਹੈ ਉਹਨਾਂ ਲਈ ਕਿ ਜਿਹੜੇ ਅੱਲਾਹ ਤਾਲਾ ਦੀ ਨਾਫਰਮਾਨੀ ਚ ਜ਼ਿੰਦਗੀ ਗੁਜ਼ਾਰ ਰਿਹਾ ਕਿ ਤੁਹਾਡੀਆਂ ਨਾਫਰਮਾਨੀਆਂ ਉਹਦੇ ਇਲਮ ਚ ਨੇ, ਉਹ ਦੇਖ ਰਿਹਾ ਤੁਹਾਡੀਆਂ ਨਾਫਰਮਾਨੀਆਂ ਨੂੰ, ਔਰ ਦੇਖੋ ਇਹਨਾਂ ਦੀ ਸਜ਼ਾ ਦੇਗਾ ਤੁਹਾਨੂੰ, ਇਹਦਾ ਬਦਲਾ ਤੁਹਾਨੂੰ ਮਿਲ ਕੇ ਰਹੇਗਾ। ਕਿਉਂ? ਉਹ ਤੁਹਾਡੀਆਂ ਸਾਰੀਆਂ ਨਾਫਰਮਾਨੀਆਂ ਤੋਂ, ਤੁਹਾਡੀਆਂ ਸ਼ੈਤਾਨੀਆਂ ਤੋਂ, ਤੁਹਾਡੀਆਂ ਖਾਹਿਸ਼ਾਂ ਤੋਂ ਵਾਕਫ ਹੈ ਜੋ ਕੁਛ ਤੁਸੀਂ ਕਰ ਰਹੇ ਹੋ। ਇਹ ਜਿਹਦੇ ਅੰਦਰ ਧਮਕੀ ਹੈ ਉਹਨਾਂ ਵਾਸਤੇ ਕਿ ਜਿਹੜੇ ਉਹਦੀਆਂ ਨੇਮਤਾਂ ਖਾ ਕੇ ਤੇ ਫਿਰ ਉਹਦਾ ਸ਼ੁਕਰ ਅਦਾ ਨਹੀਂ ਕਰਦੇ। ਯੂਲਜੁ ਲੈਲਾ ਫਿਰ ਨਹਾਰ, ਲਹੂ ਮੁਲਕ ਸਮਾਵਾਤ ਵੱਲ ਲਰਸ, ਉਹ ਸਿਹਤ ਦੇ ਵਾਸਤੇ ਹੈ ਬਾਦਸ਼ਾਹਤ ਆਸਮਾਨਾਂ ਔਰ ਜ਼ਮੀਨਾਂ ਦੀ। ਵਾਹ ਤੁਰਜਾ ਉਲ ਅਮੂਰ, ਔਰ ਦੇਖੋ ਅਗਰ ਇੱਥੇ ਉਹਦੀ ਬਾਦਸ਼ਾਹਤ ਨੂੰ ਨਹੀਂ ਮੰਨਦੇ, ਉਹਦੀ ਫਰਮਾ ਬਰਦਾਰੀ ਚ ਨਹੀਂ ਕਰ ਰਹੇ, ਤੇ ਫਿਰ ਤੁਹਾਡੀ ਪੇਸ਼ੀ ਉਹਦੀ ਤਰਫ ਹੋਣ ਵਾਲੀ ਹੈ, ਤੁਹਾਡੇ ਸਾਰੇ ਮਾਮਲੇ ਉਹਦੀ ਤਰਫ ਪਲਟਣ ਵਾਲੇ ਆ, ਫਿਰ ਪੇਸ਼ ਉਹਦੇ ਅੱਗੇ ਹੋਣਾ, ਦੇਖ ਲਓ ਫਿਰ ਉਹ ਤੁਹਾਡੇ ਨਾਲ ਕੀ ਹਸ਼ਰ ਕਰੇਗਾ। ਅਗਰ ਤੁਸਾਂ ਉਹਦੀ ਬਾਦਸ਼ਾਹਤ ਨੂੰ ਨਾ ਤਸਲੀਮ ਕੀਤਾ, ਉਹਦੀ ਜ਼ਮੀਨ ਤੇ ਰਹਿ ਕੇ ਉਹਦੀਆਂ ਨੇਮਤਾਂ ਖਾ ਕੇ ਉਹਦਾ ਸ਼ੁਕਰ ਅਦਾ ਨਾ ਕੀਤਾ, ਉਹਦੀ ਫਰਮਾ ਬਰਦਾਰੀ ਨਾ ਕੀਤੀ, ਤੇ ਫਿਰ ਭੱਜ ਕੇ ਕਿਤੇ ਨਹੀਂ ਜਾ ਸਕਦੇ। ਵਾਹ ਤੁਰਜਾ ਉਲ ਅਮੂਰ, ਤੁਹਾਡੇ ਸਾਰੇ ਮਾਮਲੇ ਅੱਲਾਹ ਦੀ ਤਰਫ ਲੌਟ ਕੇ ਜਾਣ ਵਾਲੇ, ਫਿਰ ਉਹਦੇ ਸਾਹਮਣੇ ਪੇਸ਼ੀ ਹੋਣੀ ਹੈ ਔਰ ਫਿਰ ਤੈਨੂੰ ਪੁੱਛ ਲੈਗਾ। ਯੂਲਜੁ ਲੈਲਾ ਫਿਰ ਨਹਾਰ, ਉਹੀ ਹੈ ਇਸ ਜ਼ਮਾਨੇ ਨੂੰ ਚਲਾ ਰਿਹਾ, ਉਹੀ ਹੈ ਰਾਤ ਨੂੰ ਦਿਨ ਵਿੱਚ ਦਾਖਲ ਕਰਦਾ। ਵਾ ਯੂਲਜੁ ਨਹਾਰਾ ਫਿਰ ਲੈਲ, ਔਰ ਉਹੀ ਦਾਖਲ ਕਰਦਾ ਦਿਨ ਨੂੰ ਰਾਤ ਵਿੱਚ। ਵਾਹ ਵਾਲੀਮ ਬੇਜ਼ਾਤ ਸਦੂਰ, ਔਰ ਦੇਖੋ ਉਹ ਤੁਹਾਡੇ ਸੀਨੇ ਦੇ ਪੇਟਾਂ ਤੋਂ ਵੀ ਵਾਕਫ, ਉਹਦੇ ਤੋਂ ਕੋਈ ਚੀਜ਼ ਵੀ ਲੁਕੀ ਹੋਈ ਨਹੀਂ। ਇਹ ਹਨ ਅੱਲਾਹ ਤਾਲਾ ਦੀਆਂ ਸਿਫਾਤ, ਅਗਰ ਇਹਨਾਂ ਦੇ ਉੱਤੇ ਇਨਸਾਨ ਦਾ ਯਕੀਨ ਆ ਜਾਏ, ਬਾਕੀ ਉਹਦੇ ਸਾਹਮਣੇ ਰਹਿਣ ਅੱਲਾਹ ਤਾਲਾ ਦੀ ਹੈਸੀਅਤ, ਤੇ ਫਿਰ ਉਹਦੀ ਜ਼ਿੰਦਗੀ ਜਿਹੜੀ ਹੈ ਅੱਲਾਹ ਦੀ ਫਰਮਾ ਬਰਦਾਰੀ ਤੇ ਗੁਜ਼ਰਦੀ। ਇਹੀ ਹੈ ਅੱਲਾਹ ਤਾਲਾ ਦੀ ਸਿਫਤਾਂ ਦਾ, ਉਹਦੀ ਮਾਰਫਤ ਇਨਸਾਨ ਨੂੰ ਨਹੀਂ ਹੁੰਦੀ ਤੇ ਫਿਰ ਹੀ ਉਹਦੇ ਅੰਦਰ ਕਜੀ ਆਉਂਦੀ। ਇਹ ਹੈਨ ਅੱਲਾਹ ਤਾਲਾ ਦੀਆਂ ਸਿਫਾਤ ਜਿਹੜੀਆਂ ਬਾਰ ਬਾਰ ਕੁਰਾਨ ਮਜੀਦ ਵਿੱਚ ਬਿਆਨ ਹੋਈਆਂ ਨੇ, ਔਰ ਇਸ ਮੁਕਾਮ ਦੇ ਉੱਤੇ ਬੜੀਆਂ ਹੀ ਜਾਮੇ ਸੂਰਤ ਦੇ ਵਿੱਚ ਆਈਆਂ ਨੇ, ਕਿ ਤਾਂ ਕਿ ਇਨਸਾਨ ਨੂੰ ਯਕੀਨ ਆ ਜਾਏ ਕਿ ਅੱਲਾਹ ਹੀ ਬਾਦਸ਼ਾਹ ਹੈ, ਅੱਲਾਹ ਹੀ ਉਹਦਾ ਖਾਲਿਕ ਵੀ ਹੈ, ਉਸਦਾ ਮਾਲਿਕ ਵੀ ਹੈ, ਉਸ ਵਕਤ ਵੀ ਉਹਨੂੰ ਦੇਖ ਰਿਹਾ ਹੈ ਕਿ ਜੋ ਉਹ ਕਰ ਰਿਹਾ। ਇਹਦਾ ਫਿਰ ਤਕਾਜ਼ਾ ਕੀ ਹੋਣਾ ਚਾਹੀਦਾ? ਆਮਿਨੂ ਬਿੱਲਾਹ ਵ ਰਸੂਲ ਹੀ, ਲੋਕੋ ਈਮਾਨ ਲਿਆਓ ਅੱਲਾਹ ਤੇ ਔਰ ਉਹਦੇ ਰਸੂਲ ਤੇ। ਵਾਨ ਫੇਕੂ ਮਿਮਾ ਜਾਲਕੁਮ ਮੁਸਤਖਲਫੀ ਨਫੀ, ਔਰ ਫਿਰ ਖਪਾਓ ਹਰ ਉਸ ਚੀਜ਼ ਤੋਂ ਜਿਸ ਤੇ ਅੱਲਾਹ ਤਾਲਾ ਨੇ ਤੈਨੂੰ ਇਖਤਿਆਰ ਦਿੱਤਾ। ਇਹਦਾ ਨਤੀਜਾ ਇਹ ਨਿਕਲਣਾ ਚਾਹੀਦਾ ਕਿ ਫਿਰ ਜ਼ਿਆਦਾ ਤੋਂ ਜ਼ਿਆਦਾ ਅੱਲਾਹ ਦੀ ਫਰਮਾ ਬਰਦਾਰੀ ਕਮਾ ਲਓ, ਤਾਂ ਕਿ ਉਹਦੀ ਰਜ਼ਾ ਹਾਸਲ ਕਰ ਲਓ ਔਰ ਆਪਣੀ ਆਖਰਤ ਸਵਾਰ ਲਓ। ਅੱਲਾਹ ਤਾਲਾ ਨੇ ਜੋ ਵੀ ਇਨਸਾਨ ਨੂੰ ਇਸ ਦੁਨੀਆਂ ਵਿੱਚ ਦਿੱਤਾ, ਉਹਨੂੰ ਮੋਹਲਤ ਉਮਰ ਦਿੱਤੀ ਹੈ, ਉਹਨੂੰ ਸਲਾਹੀਅਤਾਂ ਦਿੱਤੀਆਂ ਨੇ, ਉਹਨੂੰ ਮਾਲੋ ਮਤਾ ਦਿੱਤਾ ਹੈ, ਸਾਰੇ ਦਾ ਸਾਰਾ ਖਪਾਉਣ ਲਈ ਔਰ ਕਮਾਉਣ ਲਈ ਦਿੱਤਾ ਹੈ, ਜਮ੍ਹਾਂ ਕਰਨ ਲਈ ਨਹੀਂ। ਕਿਉਂਕਿ ਜਮ੍ਹਾਂ ਕਰੋਗੇ ਤਾਂ ਇੱਥੇ ਰਹਿ ਜਾਣਾ, ਇਸ ਵਕਤ ਨੂੰ ਨਹੀਂ ਇਸਤੇਮਾਲ ਕਰੋਗੇ ਜ਼ਾਇਆ ਹੋ ਜਾਏਗਾ ਔਰ ਫਿਰ ਮੌਕਾ ਨਹੀਂ ਮਿਲਣਾ। ਇਹ ਸਲਾਹੀਤਾਂ ਦਿੱਤੀਆਂ ਨੂੰ ਲਗਾਓਗੇ ਨਹੀਂ ਤੇ ਸਾਰੀਆਂ ਨੇ ਸਾਰੀਆਂ ਬੇਕਾਰ ਜਾਣਗੀਆਂ, ਔਰ ਇਹਦੇ ਬਾਰੇ ਚ ਪੁੱਛ ਹੋਏਗੀ। ਇਹ ਵਸਾਇਲ ਜਿਹੜੇ ਅੱਲਾਹ ਤਾਲਾ ਨੇ ਦਿੱਤੇ ਨੇ ਇਸੇ ਕਰਕੇ ਦਿੱਤੇ ਆ ਕਿ ਇਹਨਾਂ ਨੂੰ ਖਪਾ ਕੇ ਜ਼ਿਆਦਾ ਤੋਂ ਜ਼ਿਆਦਾ ਕਮਾ ਕੇ ਤੇ ਆਪਣੀ ਆਖਰਤ ਦਾ ਬੰਦੋਬਸਤ ਕਰ ਲਓ, ਉੱਥੇ ਕਰ ਲਓ ਜਿੱਥੇ ਮੁਸਤ ਕੇ ਰਹਿਣਾ। ਇਹ ਫਰਮਾਇਆ ਕਿ ਜੋ ਕੁਛ ਵੀ ਤੈਨੂੰ ਅਸਾਂ ਦਿੱਤਾ ਹੈ ਖਪਾਉਣ ਲਈ ਦਿੱਤਾ ਹੈ, ਲਾਜ਼ਮ ਹੈ ਕਿ ਇਹਨੂੰ ਖਪਾਓ। ਇਹ ਹੈ ਕਿ ਮਿਹਨਤ ਕਰਨੀ ਦੁਨੀਆਂ ਦੇ ਉੱਤੇ ਫਰਜ਼ ਹੈ ਇਨਸਾਨ ਤੇ। ਅੱਲਾਹ ਤਾਲਾ ਨੇ ਜੋ ਕੁਛ ਵੀ ਦਿੱਤਾ ਹੈ ਖਪਾਉਣ ਲਈ ਦਿੱਤਾ, ਸੰਭਾਲ ਕੇ ਰੱਖਣ ਲਈ ਨਹੀਂ ਦਿੱਤਾ, ਬਚਾ ਬਚਾ ਕੇ ਰੱਖਣ ਲਈ ਨਹੀਂ ਦਿੱਤਾ। ਫਰਮਾਇਆ ਅਨਫਿਕੂ ਮਿਮਾ ਜਾਅਲਕੁਮ ਮੁਸਤਖਲਫੀਨ ਫੀਹ, ਉਹਨੂੰ ਖਪਾ ਲਓ ਜਿਹਦੇ ਤੇ ਵੀ ਤੈਨੂੰ ਅਸਾਂ ਖਿਲਾਫਤ ਦਿੱਤੀ ਹੈ, ਜਿਹਦੇ ਤੇ ਇਖਤਿਆਰ ਦਿੱਤਾ ਹੈ, ਇਸੇ ਕਰਕੇ ਦਿੱਤਾ ਹੈ ਕਿ ਉਹਨੂੰ ਖਪਾ ਕੇ ਤੇ ਆਪਣੀ ਆਖਰਤ ਸਵਾਰ ਲਓ ਔਰ ਉਸ ਦੁਨੀਆਂ ਵਾਸਤੇ, ਉਸ ਜਹਾਨ ਵਾਸਤੇ ਜਿੱਥੇ ਮੁਸਤ ਕੇ ਰਹਿਣਾ ਉੱਥੇ ਦਾ ਬੰਦੋਬਸਤ ਕਰ ਲਓ। ਫੱਲਜ਼ੀਨ ਆਮਨੂ ਮਿਨਕੁਮ ਅਨਫਕੂ ਲਹੁਮ ਅਜਰੁਨ ਕਬੀਰ, ਤੁਹਾਡੇ ਤੋਂ ਜਿਹੜੇ ਵੀ ਫਿਰ ਈਮਾਨ ਲਿਆਉਣਗੇ, ਵਨਫਕੂ ਔਰ ਆਪਣੀਆਂ ਸਲਾਹੀਅਤਾਂ ਨੂੰ, ਆਪਣੇ ਮਾਲ ਨੂੰ, ਆਪਣੇ ਔਕਾਤ ਨੂੰ ਲਾਣਗੇ, ਲਹੁਮ ਅਜਰੁਨ ਕਬੀਰ, ਉਹਨਾਂ ਵਾਸਤੇ ਹੈ ਬੜਾ ਵੱਡਾ ਬਦਲਾ। ਇਹ ਹੈ ਕਿ ਉਹਨਾਂ ਨੂੰ ਅੱਲਾਹ ਤਾਲਾ ਜਿਹੜਾ ਹੈ ਉਹਦਾ ਪੂਰਾ ਪੂਰਾ ਅਜਰ ਦੇਗਾ। ਇਹ ਅੱਲਾਹ ਤਾਲਾ ਦੀ ਤਰਫੋਂ ਕਿ ਕਿਸੇ ਦਾ ਅਜਰ ਜ਼ਾਇਆ ਨਹੀਂ ਜਾਏਗਾ ਜੋ ਵੀ ਕਰ ਰਿਹਾ, ਕਿਉਂ? ਉਹ ਹਰ ਇੱਕ ਦਾ ਅਮਲ ਦੇਖ ਰਿਹਾ ਔਰ ਉਹਦੇ ਕੋਲ ਹਰ ਚੀਜ਼ ਦਾ ਰਿਕਾਰਡ ਮੌਜੂਦ ਹੈ। ਇਸ ਕਰਕੇ ਉਹਨਾਂ ਨੂੰ ਨਵਾਜ਼ੇਗਾ ਔਰ ਉਹਨਾਂ ਨੂੰ ਬਹੁਤ ਵੱਡਾ ਅਜਰ ਦੇਗਾ ਜਿੰਨਾ ਵੀ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਹੋਏਗੀ। ਵਮਾ ਲਕੁਮ ਲਾ ਤੁਮਿਨੂਨਾ ਬਿੱਲਾ, ਇਹ ਹੈ ਹੁਣ ਉਹ ਝੰਜੋੜਨਾ। ਕੀ ਹੋ ਗਿਆ ਮੁਸਲਮਾਨੋ ਤੁਹਾਨੂੰ, ਇਹ ਈਮਾਨ ਵਾਲਿਓ, ਕਿਉਂ ਅੱਲਾਹ ਤੇ ਈਮਾਨ ਨਹੀਂ ਰੱਖਦੇ, ਕਿਉਂ ਉਹਦੇ ਤੇ ਯਕੀਨ ਨਹੀਂ ਆਉਂਦਾ ਤੁਹਾਡਾ? ਵਰ ਰਸੂਲ ਯਦੂ ਕੁਮਲੇ ਤੋ ਮੈਨੂੰ ਬੇਰਬੇ ਕੁਮ, ਹਾਲਾਂਕਿ ਸਾਡੇ ਰਸੂਲ ਤੁਹਾਨੂੰ ਬੁਲਾ ਰਹੇ ਨੇ ਕਿ ਆਓ ਆਪਣੇ ਅੱਲਾਹ ਤੇ ਈਮਾਨ ਲਿਆਓ, ਉਹਦੇ ਤੇ ਤਵੱਕਲ ਕਰੋ, ਉਹਦੇ ਤੇ ਯਕੀਨ ਲਿਆਓ। ਵਕਦ ਅਖਜ਼ ਮੀਸਾਕਕੁਮ ਇਨ ਕੁੰਤੁਮ ਮੁਮਿਨੀਨ, ਔਰ ਅੱਲਾਹ ਤਾਲਾ ਤੇ ਤੁਹਾਡੇ ਕੋਲੋਂ ਪੁਖਤਾ ਅਹਿਦ ਲੈ ਚੁੱਕਿਆ ਅਗਰ ਤੁਸੀਂ ਵਾਕਈ ਮੋਮਿਨ ਹੋ। ਅਗਰ ਈਮਾਨ ਦਾ ਦਾਵਾ ਹੈ ਤੇ ਸਭ ਤੋਂ ਪਹਿਲਾਂ ਤੇ ਅੱਲਾਹ ਦੇ ਨਾਲ ਤੁਸੀਂ ਅਹਿਦ ਕਰ ਆਏ ਹੋ, ਅਲਸਤੁ ਬਿਰੱਬੇ ਕੁਮ, ਤੁਸੀਂ ਗਵਾਹੀ ਦਿੱਤੀ ਕਿ ਹਾਂ ਬਲਾ ਸ਼ਹੀਦਨਾ, ਜਦੋਂ ਪੁੱਛਿਆ ਗਿਆ ਮੈਂ ਤੁਹਾਡਾ ਰੱਬ ਨੇ ਤੇ ਤੁਸਾਂ ਸਾਰੀ ਗਵਾਹੀ ਦਿੱਤੀ ਹੈ ਕਿ ਹਾਂ ਅਸੀਂ ਇਸ ਚੀਜ਼ ਦੇ ਉੱਤੇ ਗਵਾਹ ਹਾਂ ਕਿ ਤੂੰ ਸਾਡਾ ਰੱਬ। ਔਰ ਫਿਰ ਦੂਸਰਾ ਅਹਿਦ ਉਸ ਵੇਲੇ ਅੱਲਾਹ ਤਾਲਾ ਦੇ ਨਾਲ ਹੋ ਜਾਂਦਾ ਜਦੋਂ ਇਨਸਾਨ ਅੱਲਾਹ ਤਾਲਾ ਦੀ ਦਾਵਤ ਨੂੰ ਕਬੂਲ ਕਰਦਾ, ਰਸੂਲ ਦੀ ਲਿਆਂਦੀ ਹੋਈ ਦਾਵਤ ਨੂੰ, ਔਰ ਗਵਾਹੀ ਦਿੰਦਾ ਅੱਲਾਹ ਤਾਲਾ ਦੀ ਤੌਹੀਦ ਦੀ ਔਰ ਉਹਦੇ ਰਸੂਲ ਦੀ ਰਸਾਲਤ ਦੀ, ਤਾਂ ਗੋਇਆ ਅੱਲਾਹ ਦੇ ਨਾਲ ਇੱਕ ਮੁਆਹਦਾ ਹੋ ਜਾਂਦਾ ਜਿਹਦਾ ਜ਼ਿਕਰ ਕੁਰਾਨ ਮਜੀਦ ਚ ਹੈ। ਵਜ਼ਕੁਰੂ ਨਿਮਤ ਅੱਲਾਹ ਅਲੈਕੁਮ, ਅੱਲਾਹ ਤਾਲਾ ਦੀ ਉਸ ਨਿਮਤ ਨੂੰ ਯਾਦ ਕਰੋ। ਵਾ ਮੀਸਾਕਾ ਉੱਲਜ਼ੀ ਵਾਸਕਕੁਮ ਬਿਹੀ, ਔਰ ਅੱਲਾਹ ਤਾਲਾ ਦੇ ਉਸ ਪੁਖਤਾ ਅਹਿਦ ਨੂੰ ਯਾਦ ਰੱਖੋ ਜਿਹਦੇ ਤੋਂ ਉਹਨੇ ਤੁਹਾਨੂੰ ਬੰਨ ਲਿਆ, ਜਦੋਂ ਕਿ ਤੁਸਾਂ ਕਹਿ ਦਿੱਤਾ ਸਮੇਨਾ ਵਾ ਅਤਾਨਾ, ਕਿ ਅਸਾਂ ਸੁਣਿਆ ਤੇ ਮੰਨਿਆ, ਤੇ ਤੁਸੀਂ ਤੇ ਅੱਲਾਹ ਦੇ ਨਾਲ ਪੁਖਤਾ ਅਹਿਦ ਕਰ ਚੁੱਕੇ। ਔਰ ਫਿਰ ਤੈਨੂੰ ਪਤਾ ਹੈ ਕਿ ਜਦੋਂ ਅੱਲਾਹ ਤਾਲਾ ਨੂੰ ਬੰਦਾ ਮੋਮਿਨ ਮੰਨ ਲੈਂਦਾ ਤੇ ਗੋਇਆ ਅੱਲਾਹ ਦੇ ਨਾਲ ਤੋਂ ਉਹਦਾ ਸੌਦਾ ਹੋ ਜਾਂਦਾ ਜਾਨ ਔਰ ਮਾਲ ਦਾ, ਔਰ ਜਾਨ ਔਰ ਮਾਲ ਜਿਹੜਾ ਹੈ ਫਿਰ ਅੱਲਾਹ ਦਾ ਹੋ ਜਾਂਦਾ ਤੇ ਫਿਰ ਉਹਦੀ ਮਰਜ਼ੀ ਦੇ ਮੁਤਾਬਿਕ ਉਹ ਲੱਗਣਾ ਚਾਹੀਦਾ। ਇਹ ਹੈ ਜਿਹੜਾ ਯਾਦ ਕਰਾਇਆ ਜਾ ਰਿਹਾ, ਤੁਸੀਂ ਅੱਲਾਹ ਨਾਲ ਅਹਿਦ ਕਰ ਚੁੱਕੇ, ਉਹਦੇ ਨਾਲ ਤੁਹਾਡਾ ਵਾਅਦਾ ਹੋ ਚੁੱਕਿਆ। ਇਨ ਅੱਲਾਹ ਇਸ਼ਤਰਾ ਮਿਨਲ ਮੋਮਿਨੀਨ ਅਨਫੁਸਹੁਮ ਅਮਵਾਲਹੁਮ ਬਿਅੰਨ ਲਹੁਮ ਅਲਜੰਨਾ, ਅੱਲਾਹ ਨੇ ਤੇ ਖਰੀਦ ਲਿਆ ਤੁਹਾਡੇ ਮਾਲ ਔਰ ਜਾਨ, ਇਸ ਦੇ ਵਿੱਚ ਕਿ ਤੁਹਾਨੂੰ ਅੱਲਾਹ ਨੇ ਜੰਨਤ ਅਤਾ ਕਰਨੀ ਹੈ, ਤੇ ਫਿਰ ਉਹ ਮਾਲ ਵੀ ਉਹਦਾ ਹੈ ਤੇ ਜਾਨ ਵੀ ਉਹਦੀ ਹੈ, ਇਸ ਕਰਕੇ ਇਹਨੂੰ ਖਪਾਓ, ਇਹਨੂੰ ਲਾਓ ਅੱਲਾਹ ਦੀ ਰਾਹ ਵਿੱਚ। ਤੂੰ ਫਰਮਾਇਆ ਵਕਦ ਅਖਜ਼ ਮੀਸਾਕਕੁਮ ਇਨ ਕੁੰਤੁਮ ਮੁਮਿਨੀਨ, ਅਗਰ ਵਾਕਈ ਈਮਾਨ ਦਾ ਦਾਵਾ ਰੱਖਦੇ ਹੋ ਤਾਂ ਅੱਲਾਹ ਨੇ ਤੁਹਾਡੇ ਨਾਲ ਤੇ ਅਹਿਦ ਕੀਤਾ ਹੋਇਆ, ਤੈਨੂੰ ਤਾਂ ਉਸ ਅਹਿਦ ਦੇ ਵਿੱਚ ਬੰਨ ਲਿਆ, ਇਸ ਕਰਕੇ ਉਸ ਅਹਿਦ ਨੂੰ ਪੂਰਾ ਕਰੋ। ਔਰ ਇਨਸਾਨ ਉਹ ਹੀ ਹੁੰਦਾ ਜਿਹੜਾ ਅਹਿਦ ਨੂੰ ਪੂਰਾ ਕਰੇ। ਹੁਵੱਲਾ ਜੀ ਯੁਨਜ਼ਿਲੁ ਅਲਾ ਅਬਦਿਹਿ ਆਯਾਤਿਨ ਬੈਯਿਨਾਤਿਨ ਲਿਯੁਖਰਿਜਕੁਮ ਮਿਨ ਅਜ਼ੁਲੁਮਾਤਿ ਇਲਾ ਨੂਰ, ਔਰ ਅਗਰ ਇਹਦੇ ਵਿੱਚ ਕੋਈ ਕਮੀ ਆਈ ਹੈ ਤੇ ਦੇਖੋ ਅੱਲਾਹ ਤਾਲਾ ਨੇ ਬੰਦੋਬਸਤ ਕੀਤਾ ਇਸ ਈਮਾਨ ਦੀ ਤਾਜ਼ਗੀ ਦਾ, ਤੁਹਾਡੇ ਈਮਾਨ ਨੂੰ ਦੁਬਾਰਾ ਵਧਾਉਣ ਦਾ, ਉਹ ਹੈ ਅੱਲਾਹ ਤਾਲਾ ਦਾ ਇੱਕ ਕਲਾਮ ਜਿਹੜਾ ਇਸੇ ਕਰਕੇ ਨਾਜ਼ਲ ਕੀਤਾ ਕਿ ਤੁਹਾਡੇ ਅੰਦਰ ਅੱਲਾਹ ਤਾਲਾ ਦੇ ਉੱਤੇ ਪੁਖਤਾ ਯਕੀਨ ਆ ਜਾਏ ਔਰ ਤੁਹਾਡੇ ਈਮਾਨ ਜਿਹੜਾ ਹੈ ਉਹਦੀ ਸਰਾਬੀ ਹੁੰਦੀ ਰਹੇ ਔਰ ਤੁਹਾਨੂੰ ਤਜ਼ਕੀਰ ਹੁੰਦੀ ਰਹੇ। ਤਾਂ ਫਰਮਾਇਆ ਅਗਰ ਐਸੀ ਕਮੀ ਆਈ ਹੈ ਤਾਂ ਫਿਰ ਆਓ ਇਸ ਕਿਤਾਬ ਦੀ ਤਰਫ, ਇਹਦੇ ਜ਼ਰੀਏ ਫਿਰ ਦੁਬਾਰਾ ਜਿਹੜਾ ਹੈ ਈਮਾਨ ਹਾਸਲ ਕਰੋ। ਦੇਖੋ ਅੱਲਾਹ ਨੇ ਤੇ ਤੁਹਾਡੇ ਲਈ ਮੁਸ਼ਕਿਲ ਬੰਦੋਬਸਤ ਕੀਤਾ ਹੋਇਆ। ਹੁਵੱਲਜ਼ੀ ਯੁਨਜ਼ਿਲੁ ਅਲਾ ਅਬਦਿਹਿ ਆਯਾਤਿਨ ਬੈਯਿਨਾਤਿਨ, ਉਹ ਹੈ ਜਿਹਨੇ ਜਿਹੜਾ ਨਾਜ਼ਲ ਕਰ ਰਿਹਾ ਆਪਣੇ ਬੰਦੇ ਸੱਲੱਲਾਹੁ ਅਲੈਹਿ ਵਸੱਲਮ ਤੇ ਕਿੰਨੀਆਂ ਵਾਜ਼ਿਹ ਆਇਤਾਂ, ਲਿਯੁਖਰਿਜਕੁਮ ਮਿਨ ਅਜ਼ੁਲੁਮਾਤਿ ਇਲਾ ਨੂਰ, ਤਾਂ ਕਿ ਤੁਹਾਨੂੰ ਇਹਨਾਂ ਅੰਧੇਰਿਆਂ ਤੋਂ ਕੱਢ ਕੇ ਤੇ ਉਹ ਈਮਾਨ ਦੀ ਰੋਸ਼ਨੀ ਦੇਵੇ, ਇਹ ਜਹਾਲਤ ਤੋਂ ਕੱਢ ਕੇ, ਇਹ ਸ਼ਿਰਕ ਔਰ ਕੁਫਰ ਤੋਂ ਕੱਢ ਕੇ ਤੁਹਾਨੂੰ ਨੂਰੇ ਈਮਾਨ ਦੇਣਾ ਚਾਹੁੰਦਾ, ਇਹੀ ਤਾਂ ਉਹਨੇ ਬੰਦੋਬਸਤ ਕੀਤਾ। ਤੇ ਅਗਰ ਐਸਾ ਮਾਮਲਾ ਹੈ ਤੇ ਆਓ ਪਲਟੋ ਫਿਰ ਇਸ ਦੀ ਤਰਫ, ਇਸ ਤੋਂ ਹਦਾਇਤ ਹਾਸਲ ਕਰੋ, ਕਿਉਂਕਿ ਇਹ ਕਿਤਾਬੇ ਹਦਾਇਤ ਹੈ ਤੇ ਕਿਤਾਬੇ ਈਮਾਨ ਹੈ। ਵਇਨ ਅੱਲਾਹ ਬਿਕੁਮ ਲਰਊਫੁਰ ਰਹੀਮ, ਦੇਖੋ ਅੱਲਾਹ ਤਾਲਾ ਕਿੱਦਾਂ ਤੁਹਾਡੇ ਤੇ ਮੁਸ਼ਫਿਕ ਹੈ ਤੇ ਕਿੱਦਾਂ ਰਹਿਮ ਕਰਨ ਵਾਲਾ ਤੇ ਕਿੱਦਾਂ ਹੈ, ਉਹਨੇ ਤੁਹਾਡੇ ਵਾਸਤੇ ਇਹ ਬੰਦੋਬਸਤ ਕੀਤਾ, ਕਿੱਡੀਆਂ ਉਹਦੀਆਂ ਮਿਹਰਬਾਨੀਆਂ ਨੇ ਕਿ ਉਹਨੇ ਤੁਹਾਡੀ ਹਦਾਇਤ ਦੇ ਵਾਸਤੇ ਜਿਹੜਾ ਹੈ ਮੁਸ਼ਤਕਿਲ ਤੁਹਾਨੂੰ ਇਹ ਕਿਤਾਬ ਅਤਾ ਕਰ ਦਿੱਤੀ ਹੈ ਔਰ ਉਸੇ ਤਰ੍ਹਾਂ ਤੁਹਾਡੇ ਤਾਈਂ ਮਹਿਫੂਜ਼ ਪਹੁੰਚਾ ਦਿੱਤੀ ਹੈ ਜਿਵੇਂ ਆਪਣੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੇ ਨਾਜ਼ਲ ਕੀਤੀ। ਇਹ ਹੈ ਇਨਸਾਨ ਦੀ ਉਸ ਅੰਧੇਰੇ ਨੂੰ ਦੂਰ ਕਰਨ ਵਾਲੀ, ਅਗਰ ਉਹਦੇ ਦਿਲ ਦੇ ਉੱਤੇ ਕੋਈ ਜੰਗ ਆ ਜਾਏ ਤਾਂ ਉਹਨੂੰ ਦੂਰ ਕਰਨ ਵਾਲੀ ਇਹੀ ਕਿਤਾਬ ਹੈ। ਕਿਉਂਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਪੁੱਛਿਆ ਇੱਕ ਦਫਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਦੇਖੋ ਇਹਨਾਂ ਦਿਲਾਂ ਤੇ ਵੀ ਜੰਗ ਆ ਜਾਂਦਾ ਜਿਵੇਂ ਲੋਹੇ ਤੇ ਜੰਗ ਆ ਜਾਂਦਾ ਜਦੋਂ ਉਹਦੇ ਤੇ ਪਾਣੀ ਪੈਂਦਾ। ਤੇ ਫਿਰ ਸਾਹਬਾ ਨੇ ਪੁੱਛਿਆ ਅੱਲਾਹ ਦੇ ਰਸੂਲ, ਅਗਰ ਲੋਹੇ ਤੇ ਜੰਗ ਲੱਗੇ ਤੇ ਅਸੀਂ ਉਹਨੂੰ ਸਾਈਕਲ ਕਰ ਲੈਂਦੇ ਹਾਂ, ਤੇ ਅਗਰ ਦਿਲਾਂ ਤੇ ਜੰਗ ਆਏ ਤਾਂ ਫਿਰ ਕੀ ਕਰੀਏ? ਤਾਂ ਆਪਣੇ ਫਰਮਾਇਆ ਦਿਲਾਂ ਨੂੰ ਜੰਗ ਤੋਂ ਦੂਰ ਕਰਨ ਵਾਲਾ ਚੀਜ਼ਾਂ ਨੇ ਇੱਕ ਤੇ ਮੌਤ ਦੀ ਯਾਦ ਦਿਹਾਨੀ ਔਰ ਦੂਸਰਾ ਕੁਰਾਨ ਮਜੀਦ ਦੀ ਤਿਲਾਵਤ। ਲੇਕਿਨ ਕੁਰਾਨ ਮਜੀਦ ਦੀ ਤਿਲਾਵਤ ਇਹਨੂੰ ਸਮਝ ਕੇ, ਉਹ ਹੈ ਜਿਹੜੀ ਈਮਾਨ ਪੈਦਾ ਕਰੇਗੀ, ਉਹ ਹੈ ਜਿਹੜੇ ਸਾਈਕਲ ਦਾ ਕੰਮ ਕਰੇਗੀ, ਔਰ ਦੂਸਰਾ ਮੌਤ ਦੀ ਯਾਦ ਵੀ ਇਹ ਦਿਲਾ ਦੇਗਾ, ਕਿਉਂਕਿ ਕੁਰਾਨ ਮਜੀਦ ਤੇ ਹਰ ਵੇਲੇ ਇਨਸਾਨ ਦੇ ਸਾਹਮਣੇ ਲਿਆਂਦਾ ਹੈ ਕਿ ਇਹ ਜ਼ਿੰਦਗੀ ਜਿਹੜੀ ਹੈ ਇਬਤਲਾ ਦੀ ਹੈ, ਅਜ਼ਮਾਇਸ਼ ਦੀ ਹੈ, ਅਸਲ ਜ਼ਿੰਦਗੀ ਤੇ ਆਖਰਤ ਦੀ ਜ਼ਿੰਦਗੀ। ਉਹ ਹੈ ਜਿਹੜਾ ਅੱਲਾ ਨੇ ਬੰਦੋਬਸਤ ਕੀਤਾ, ਉਹਦੀ ਰਹਿਮਤ ਉਹਦੀ ਸ਼ਫਕਤ ਹੈ ਜਿਹੜੀ ਇਨਸਾਨਾਂ ਤੇ ਹੋਈ ਹੈ, ਉਹਨੇ ਬੰਦੋਬਸਤ ਕੀਤਾ ਇਹਨਾਂ ਦੀ ਯਾਦ ਦਹਾਨੀ ਦਾ। ਵਮਾਲਕੁਮ ਅੱਲਾ ਤੁਨਫਿਕੂ ਫੀ ਸਬੀਲ ਅੱਲਾ, ਔਰ ਕੀ ਹੋ ਗਿਆ ਤੈਨੂੰ, ਕਿਉਂ ਤੁਸੀਂ ਖਰਚ ਨਹੀਂ ਕਰਦੇ ਅੱਲਾ ਦੀ ਰਾਜ? ਵਲਿਲਾਹ ਮੀਰਾਸੁਸ ਸਮਾਵਾਤ ਵਲ ਅਰਜ਼, ਹਾਲਾਂਕਿ ਅੱਲਾ ਹੀ ਦੀ ਤਰਫ ਪਲਟਣ ਵਾਲੀ ਆ ਵਿਰਾਸਤ ਸਾਰੇ ਆਸਮਾਨਾਂ ਔਰ ਜ਼ਮੀਨਾਂ ਦੀ। ਦੇਖੋ ਜੋ ਕੁਛ ਵੀ ਅੱਲਾ ਤਾਲਾ ਨੇ ਇੱਥੇ ਪੈਦਾ ਕੀਤਾ ਹੈ, ਚੰਦ ਦਿਨ ਤੁਹਾਡੇ ਇਸਤੇਮਾਲ ਦਾ, ਬਾਕੀ ਰਹਿਣ ਵਾਲਾ ਜਿਹੜਾ ਹੈ ਤੇ ਅੱਲਾ ਹੀ ਨੂੰ ਮੁੰਤਕਿਲ ਹੋਣ ਵਾਲਾ। ਇੱਥੇ ਤੇ ਹਰ ਕੋਈ ਆਉਂਦਾ ਹੈ ਔਰ ਚੰਦ ਦਿਨ ਗੁਜ਼ਾਰ ਕੇ ਜਿਹੜਾ ਹੈ ਮਾਲੋ ਸਬਾਬ ਜਿਹੜਾ ਹੈ ਉਹਨੂੰ ਵਰਤ ਕੇ ਚਲਾ ਜਾਂਦਾ, ਬਾਕੀ ਜੋ ਕੁਛ ਵੀ ਹੈ ਇਹਦੀ ਮੀਰਾਸ ਜਿਹੜੀ ਉਹ ਤੇ ਅੱਲਾ ਹੀ ਨੂੰ ਮੁੰਤਕਿਲ ਹੋਣ ਵਾਲੀ ਹੈ। ਇਸ ਕਰਕੇ ਇਹਨੂੰ ਜਮ੍ਹਾਂ ਨਾ ਕਰੋ, ਇਹਨੂੰ ਸੰਭਾਲ ਸੰਭਾਲ ਕੇ ਨਾ ਰੱਖੋ, ਬਲਕਿ ਇਹਨੂੰ ਲਾਓ, ਇਹਨੂੰ ਖਪਾਓ। ਕਿਉਂ? ਤੁਹਾਡਾ ਮਾਲ ਉਹੀ ਹੈ ਜਿਹੜਾ ਤੁਸੀਂ ਵਰਤ ਲਿਆ ਤੇ ਜਾਂ ਅੱਗੇ ਭੇਜ ਲਿਆ, ਜੋ ਛੱਡੋਗੇ ਉਹ ਤੇ ਵਾਰਸਾਂ ਦਾ ਮਾਮਲਾ, ਤੇ ਵਾਰਸਾਂ ਦਾ ਮਾਮਲਾ ਜਿਹੜਾ ਹੈ ਮਾਲ ਉਹਨੂੰ ਉਹਦੇ ਵਾਸਤੇ ਤੇ ਤੁਹਾਨੂੰ ਮੁਹੱਬਤ ਨਹੀਂ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ ਆਪਣੇ ਮਾਲ ਦੇ ਨਾਲ। ਔਰ ਤੁਹਾਡਾ ਮਾਲ ਉਹੀ ਹੈ ਜਿਹੜਾ ਤੁਸੀਂ ਖਰਚ ਲਿਆ ਜਾਂ ਅੱਗੇ ਭੇਜ ਲਿਆ। ਲਾ ਯਸਤਵੀ ਮਿਨਕੁਮ ਮਨ ਅਨਫਕਾ ਮਿਨ ਕਬਲ ਫਤਿਹ ਵਕਾਤਲਾ, ਹਾਂ ਤੁਹਾਡੇ ਚੋਂ ਬਰਾਬਰ ਨਹੀਂ ਹੋ ਸਕਦਾ ਜਿਹਨੇ ਮਾਲ ਖਰਚ ਕੀਤਾ ਫਤਿਹ ਤੋਂ ਪਹਿਲੇ ਔਰ ਲੜਾਈ ਕੀਤੀ। ਉਲਾਇਕ ਆਜ਼ਮ ਦਰਜ ਤੋਂ ਮੈਨ ਅਲਦੀਨ ਅਨਫਕੂ ਮਿਨ ਬਾਅਦ ਵਕਾਤਲੂ, ਉਹ ਕਿਤੇ ਦਰਜੇ ਚ ਜ਼ਿਆਦਾ ਨੇ ਉਹਨਾਂ ਨਾਲੋਂ ਜਿਨ੍ਹਾਂ ਨੇ ਬਾਅਦ ਵਿਚ ਖਰਚ ਕੀਤਾ ਔਰ ਜੰਗ ਕੀਤੀ। ਵਕੁਲਮ ਬਾਦ ਅੱਲਾਹ ਉਲ ਹੁਸਨਾ, ਔਰ ਦੋਵਾਂ ਵਾਸਤੇ ਅੱਲਾਹ ਤਾਲਾ ਦਾ ਵਾਅਦਾ ਜਿਹੜਾ ਉਹ ਬੜਾ ਹੀ ਪੁਖਤਾ ਹੈ ਔਰ ਉਹਨਾਂ ਨੂੰ ਅਛਾਈ ਦਾ ਹੈ। ਵੱਲਾਹ ਬਿਮਾ ਤਾਮਲੂ ਨਾ ਖਬੀਰ, ਔਰ ਅੱਲਾਹ ਤਾਲਾ ਜੋ ਵੀ ਤੁਸੀਂ ਕਰ ਰਹੇ ਉਸ ਤੋਂ ਬਾਖਬਰ। ਇਹ ਹੈ ਕਿ ਜੈਸੇ ਹਾਲਾਤ ਹੋਣ, ਅਗਰ ਤੰਗੀ ਦੇ ਹਾਲਾਤ ਹੋਏ ਤਾਂ ਉਹਦੇ ਵਿਚ ਅੱਲਾਹ ਤਾਲਾ ਦੀ ਰਾਹ ਵਿਚ ਮਾਲ ਔਰ ਜਾਨ ਲਾਣਾ ਜਿਹੜਾ ਉਹਦੀ ਬਹੁਤ ਕਦਰ ਹੈ, ਔਰ ਜਦੋਂ ਫਰਾਵਾਨੀ ਹੋਵੇ ਉਦੋਂ ਉਹਦੀ ਉਹ ਕਦਰ ਨਹੀਂ ਰਹਿੰਦੀ। ਇਹ ਹੈ ਕਿ ਫਤਿਹ ਤੋਂ ਪਹਿਲਾਂ ਮੁਸਲਮਾਨਾਂ ਤੇ ਕਿੰਨੇ ਮਸਾਇਬ ਸਨ, ਕਿੰਨਾ ਉਹਨਾਂ ਦੀ ਤੰਗੀ ਦੀ ਜ਼ਿੰਦਗੀ ਸੀ, ਜਿੰਨਾ ਪਹਿਲਾਂ ਪਤਾ ਕਿ ਮਾਲ ਖਰਚ ਕੀਤਾ ਔਰ ਅੱਲਾ ਦੀ ਰਾਹ ਜੰਗ ਕੀਤੀ, ਅੱਲਾ ਨੇ ਉਹਨਾਂ ਦਾ ਦਰਜਾ ਬਹੁਤ ਬੁਲੰਦ ਕੀਤਾ। ਲੇਕਿਨ ਬਾਅਦ ਵਾਲਿਆਂ ਵਾਸਤੇ ਵੀ ਅੱਲਾ ਤਾਲਾ ਦਾ ਵਾਅਦਾ ਜਿਹੜਾ ਉਹ ਸਹੀ ਕਿ ਤੁਸੀਂ ਵੀ ਅਗਰ ਲਾ ਰਹੇ ਹੋ ਤੇ ਅੱਲਾ ਤੁਹਾਨੂੰ ਵੀ ਨਵਾਜੇਗਾ, ਇਹ ਨਹੀਂ ਕਿ ਤੁਹਾਡਾ ਜਾਇਆ ਜਾਏਗਾ। ਹਾਂ ਇਹੀ ਹੈ ਕਿ ਇਨਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰੇ। ਉਹ ਸਾਬਿਕੂਨ ਅਲਵਲੂਨ ਸਨ, ਲੇਕਿਨ ਅਸਾਬੇ ਯਮੀਨ ਦਾ ਖਾਤਾ ਵੀ ਤੇ ਖੁੱਲਾ ਹੈ। ਇਸ ਕਰਕੇ ਫਰਮਾਇਆ ਉਹਨਾਂ ਦਾ ਬਹੁਤ ਦਰਜਾ ਉਹਨਾਂ ਨਾਲੋਂ ਕਿ ਜਿਹੜੇ ਬਾਅਦ ਵਿਚ ਖਰਚ ਕਰਨ ਵਾਲੇ, ਜਿਹਨੂੰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਤੁਸੀਂ ਆਪਣਾ ਸਾਰਾ ਮਾਲ ਵੀ ਲਾ ਦਿਓ, ਲੇਕਿਨ ਉਹ ਫਤਿਹ ਤੋਂ ਪਹਿਲਾਂ, ਫਤਿਹ ਮੱਕਾ ਤੋਂ ਪਹਿਲਾਂ ਜਾਂ ਸੁਲਾਹ ਹਦੈਬੀਆ ਤੋਂ ਪਹਿਲਾਂ ਜਿਨ੍ਹਾਂ ਨੇ ਅੱਲਾ ਦੀ ਰਾਹ ਖਰਚ ਕੀਤਾ ਉਹਨਾਂ ਦੇ ਇੱਕ ਮੁੱਠ ਜੌਂ ਜਿਹੜਾ ਖਰਚ ਕਰਨ ਦੇ ਵੀ ਤੁਸੀਂ ਮੁਤਾਬਿਕ ਨਹੀਂ ਹੋ ਸਕਦੇ, ਕਿਉਂਕਿ ਉਸ ਵੇਲੇ ਹਾਲਾਤ ਜਿਹੜੇ ਸਨ ਉਹ ਬੜੇ ਹੀ ਨਾ ਮੁਆਫਿਕ ਸਨ, ਬੜੀ ਤੰਗੀ ਦਾ ਸਮਾਂ ਸੀ। ਉਹ ਉਦੋਂ ਆਪਣੇ ਪੇਟ ਨੂੰ ਕੱਟ ਕੇ ਖਰਚ ਕਰਦੇ ਰਹੇ ਔਰ ਉਸ ਹਾਲ ਵਿਚ ਅੱਲਾ ਦੀ ਰਾਹ ਵਿਚ ਜੰਗ ਕਰਦੇ ਰਹੇ ਜਦੋਂ ਕਿ ਜਾਨ ਦੇ ਲਾਲੇ ਪਏ ਹੋਏ ਸਨ। ਤੇ ਬਾਅਦ ਵਾਲੇ ਜਿਹੜੇ ਨੇ ਉਹਨਾਂ ਦੇ ਵਾਸਤੇ ਵੀ ਅੱਲਾ ਤਾਲਾ ਦਾ ਵਾਅਦਾ ਹੈ, ਬਹੁਤ ਅੱਛਾ ਵਾਅਦਾ ਹੈ, ਲੇਕਿਨ ਤੁਸੀਂ ਉਹਨਾਂ ਨੂੰ ਨਹੀਂ ਪਹੁੰਚ ਸਕਦੇ, ਉਹਨਾਂ ਦੇ ਫਜ਼ੀਲਤ ਨੂੰ ਨਹੀਂ ਪਹੁੰਚ ਸਕਦੇ ਜਿਨ੍ਹਾਂ ਨੇ ਪਹਿਲਾਂ ਖਰਚ ਕੀਤਾ। ਵਕੁੱਲਾ ਬਾਦ ਅੱਲਾਹ ਉਲ ਹੁਸਨਾ, ਲੇਕਿਨ ਹੁਣ ਵੀ ਕਰੋਗੇ ਤਾਂ ਅੱਲਾ ਤਾਲਾ ਦੇ ਹਾਂ ਤੁਹਾਨੂੰ ਤੁਹਾਡਾ ਅਜਰ ਪੂਰਾ ਮਿਲੇਗਾ। ਵੱਲਾਹ ਬਿਮਾ ਤਾਮਲੂ ਨਾ ਖਬੀਰ, ਕਿਉਂਕਿ ਅੱਲਾ ਤਾਲਾ ਜੋ ਵੀ ਤੁਸੀਂ ਕਰ ਰਹੇ ਹੋ ਉਸ ਤੋਂ ਬਾਖਬਰ ਹੈ, ਤੁਹਾਡੀ ਕੋਈ ਕਮਾਈ ਜ਼ਾਇਆ ਜਾਣ ਵਾਲੀ ਨਹੀਂ। ਜੋ ਵੀ ਤੁਸੀਂ ਕਰ ਰਹੇ ਹੋ ਅੱਲਾ ਤਾਲਾ ਦੇ ਇਲਮ ਚ, ਅੱਲਾ ਤਾਲਾ ਉਸ ਤੋਂ ਬਾਖਬਰ ਹੈ, ਅੱਲਾ ਬੜਾ ਬਾਰੀਕ ਬੀਨ ਹੈ, ਉਹ ਹਰ ਚੀਜ਼ ਦਾ ਜਿਹੜਾ ਹੈ ਉਹਦੇ ਕੋਲ ਅੰਦਾਜ਼ਾ ਮੌਜੂਦ ਹੈ, ਉਹਦੇ ਕੋਲ ਹਰ ਚੀਜ਼ ਦਾ ਇਲਮ ਮੌਜੂਦ ਹੈ। ਇਸ ਕਰਕੇ ਤੁਹਾਡਾ ਵੀ ਕੋਈ ਖਰਚ ਕੀਤਾ ਹੋਇਆ ਔਰ ਜ਼ਾਇਆ ਨਹੀਂ ਜਾਏਗਾ। ਇਹ ਹੈ ਉਹ ਅੱਲਾ ਤਾਲਾ ਦੀ ਤਰਫੋਂ ਜਿਹੜੀ ਬਸ਼ਾਰਤ ਹੈ ਕਿ ਤਾਂ ਕਿ ਬੰਦਾ ਮੋਮਿਨ ਜੋ ਕੁਛ ਵੀ ਲਾ ਰਿਹਾ ਕਦੀ ਉਹਦੇ ਦਿਲ ਵਿਚ ਗਮ ਨਾ ਆਏ ਤੇ ਹੁਜ਼ਨ ਨਾ ਆਏ ਕਿ ਸ਼ਾਇਦ ਜਾਇਆ ਜਾਏਗਾ, ਨਹੀਂ ਅੱਲਾ ਦੇਖ ਰਿਹਾ ਉਹਦਾ ਭਰਪੂਰ ਸਲਾਹ ਤੱਕ ਰਹੇ। ਔਰ ਇਹੀ ਈਮਾਨ ਹੈ ਜਿਹੜਾ ਇਨਸਾਨ ਨੂੰ ਫਿਰ ਅੱਲਾ ਤਾਲਾ ਦੀ ਰਾਹ ਵਿਚ ਖਰਚ ਕਰਨ ਦੇ ਉੱਤੇ ਲੈ ਆਉਂਦਾ। ਅੱਲਾ ਤਾਲਾ ਈਮਾਨ ਵੀ ਦੇਵੇ ਔਰ ਅੱਲਾ ਤਾਲਾ ਦੀ ਰਾਹ ਵਿਚ ਖਰਚ ਕਰਨ ਦਾ ਜਜ਼ਬਾ ਵੀ ਲੈ, ਕਿਉਂ ਜੋ ਕੁਝ ਵੀ ਖਰਚ ਕੀਤਾ ਉਹੀ ਕੰਮ ਆਉਣ ਵਾਲਾ, ਕਿਉਂਕਿ ਇਹ ਤੇ ਚੰਦ ਦਿਨ ਦੀ ਜ਼ਿੰਦਗੀ ਫਿਰ ਆਖਰਤ ਦਾ ਅਸਲ ਮਾਮਲਾ ਹੈ ਔਰ ਉੱਥੇ ਦੀ ਕਾਮਯਾਬੀ ਈਮਾਨ ਉੱਤੇ ਔਰ ਖਰਚ ਕਰਨ ਦੇ ਉੱਤੇ ਹੈ। ਅੱਲਾ ਤਾਲਾ ਉਹਦੀ ਤੌਫੀਕ ਦੇ ਸਾਨੂੰ ਵੀ ਔਰ ਸਾਡੇ ਅੰਦਰ ਵੀ ਉਹ ਪੁਖਤਾ ਯਕੀਨ ਪੈਦਾ ਕਰੇ ਔਰ ਅੱਲਾ ਦੀ ਰਾਹ ਵਿਚ ਆਪਣੇ ਮਾਲ ਔਰ ਆਪਣੀ ਜਾਨ ਆਪਣੀ ਸਲਾਹੀਅਤਾਂ ਲਾਉਣ ਦੀ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।